ਸੱਸੀ ਸੜ ਗਈ ਤੇ ਹੀਰ ਨੂੰ ਮਾਮਲੇ ਪੈ ਗਏ। ਰਾਂਝਾ ਮਰ ਗਿਆ, ਮਿਰਜ਼ਾ ਮਾਰਤਾ ਤੇ ਪੁੰਨੂ ਨੂੰ ਘਰ ਦੇ ਲੈ ਗਏ।
ਅਸਲੀ ਆਸ਼ਕ ਤਾਂ ਮਰ ਗਿਆ, ਤੇਰੇ ਵਰਗੇ ਉੱਲੂ ਦੇ ਪੱਠੇ ਰਹਿ ਗਏ।
ਲੈ ਵੀ ਹੋ ਗਿਆ ਸ਼ੁਰੂ।
ਸ਼ੁਰੂ ਹੋਣ ਨੂੰ ਮੈਂ ਕਿਹੜਾ ਵਾਂਡੇ ਮੈਚ ਹਾਂ ਯਾਰ, ਤੂੰ ਕਿਉਂ ਆਸ਼ਕਾਂ ਦੀਆਂ ਰੂਹਾਂ ਨੂੰ ਦੁਖੀ ਕਰਨ ਲੱਗਿਆ?
ਮੈਂ ਯਾਰ ਕਿਸੇ ਨੂੰ ਕੀ ਦੁਖੀ ਕਰਨ, ਮੈਂ ਤਾਂ ਆਪ ਪਹਿਲਾਂ ਹੀ ਬਹੁਤ ਦੁਖੀ ਹਾਂ।
ਨਾ ਦੁਖੀ ਨੂੰ ਤੂੰ ਰਵੀ ਸਿੱਧੂ ਨੂੰ ਪੈਸੇ ਦੇ ਕੇ ਲੱਗਿਆ ਸੀ ਵੀ ਨੌਕਰੀ ਤੋਂ ਕੱਢਤਾ।
ਕਾਹਨੂੰ ਯਾਰ, ਮੇਰੇ ਤਾਂ ਦਰਦ ਬਹੁਤ ਰਹਿੰਦੀ ਹੈ। ਦਰਦ ਖੱਬੀ ਬੱਖੀ 'ਚੋਂ ਸ਼ੁਰੂ ਹੁੰਦੀ ਹੈ, ਸੱਜੀ ਬੱਖੀ 'ਚ ਜਾ ਵੜਦੀ ਹੈ। ਸੱਜੀ ਬੱਖੀ 'ਚੋਂ ਚੱਲ ਕੇ ਖੱਬੀ ਬੱਖੀ 'ਚ ਆ ਵੜਦੀ ਹੈ, ਕਦੇ ਸੱਜੇ ਕਦੇ ਖੱਬੇ। ਮੈਂ ਤਾਂ ਦੁਖੀ ਕਰਦਾ ਯਾਰ।
ਇਹ ਤੇਰੀ ਦਰਦ ਨਾ ਹੋ ਗਈ ਯਾਰ, ਮਾਨ ਸਾਹਿਬ ਦਾ ਬਿਆਨ ਹੋ ਗਿਆ, ਕਦੇ ਸੱਜੇ ਪੱਖੀ ਕਦੇ ਖੱਬੇ ਪੱਖੀ।
ਲਾ ਲੈ ਤਵਾ, ਆ ਗੱਪਾਂ ਜੀਆਂ ਮਾਰ ਕੇ ਚੁਗਲੀਆਂ ਜੀਆਂ ਕਰਕੇ ਨਾ ਤੇਰੀ ਵੀ ਚੜ੍ਹਾਈ ਹੋ ਗਈ।
ਉਹ ਚੜ੍ਹਾਈ ਦੀ ਕੀ ਗੱਲ ਕਰਦਾ, 4-5 ਦਿਨ ਪਹਿਲਾਂ 6-7 ਬੰਦੇ ਘਰ ਦੇ ਬਾਹਰ ਆ ਗਏ। ਉਹ ਮੈਂ ਘਰ ਵਾਲੀ ਨੂੰ ਕਿਹਾ ਮੇਰੇ ਫੈਨ ਹੋਣੇ ਆ, ਓਏ ਫੈਨਾਂ ਨੂੰ ਜਲਦੀ ਨਹੀਂ ਮਿਲੀਦਾ ਹੁੰਦਾ, ਤੂੰ ਉਹਨਾਂ ਨੂੰ ਕਹਿ ਦੇ ਵੀ ਸਾਹਿਬ ਬਾਥਰੂਮ 'ਚ ਨੇ, ਫਿਰ ਆਇਓ। 1.5 ਘੰਟੇ ਬਾਅਦ ਫਿਰ ਆ ਗਏ। ਮੈਂ ਕਿਹਾ ਵੀ ਤੂੰ ਇਹਨਾਂ ਨੂੰ ਹੁਣ ਕਹਿ ਦੇ ਵੀ ਸਾਹਿਬ ਅਮਰੀਕਾ ਗੱਲ ਕਰ ਰਹੇ ਆ, ਲੰਬੀ ਗੱਲ ਚੱਲਦੀ ਆ, ਥੋੜ੍ਹਾ ਜਿਹਾ ਬਾਅਦ 'ਚ ਆਇਓ। ਜਦੋਂ 1.5 ਘੰਟੇ ਬਾਅਦ ਫਿਰ ਆ ਗਏ, ਫਿਰ ਮੈਂ ਤਿਆਰ ਹੋ ਕੇ ਸੈਂਟ ਸੁੰਟ ਲਾ ਕੇ ਕਾਲਰ ਖੜੇ ਕਰਕੇ ਬਾਹਰ ਚਲੇ ਗਿਆ ਉਹਨਾਂ ਕੋਲ। ਉਹ ਮੈਂ ਕਿਹਾ ਲਓ ਵੀ ਕਾਕਾ, ਜਿਹਨੇ ਆਟੋਗ੍ਰਾਫ ਲੈਣੇ ਆ ਜਲਦੀ ਲੈ ਲਓ, ਮੈਂ ਪ੍ਰੋਗਰਾਮ 'ਤੇ ਜਾਣਾ, ਛੇਤੀ ਆਓ।
ਅੱਛਾ, ਫਿਰ ਬੰਦੇ ਕੀ ਕਹਿੰਦੇ?
ਉਹ ਬੰਦੇ ਕਹਿੰਦੇ ਗੱਲ ਸੁਣ ਲੈ ਬਾਊ, ਅਸੀਂ ਆਟੋਗ੍ਰਾਫਾਂ ਵਾਲੇ ਨਹੀਂ ਹੈ, ਅਸੀਂ ਆਟੋ ਰਿਕਸ਼ਿਆਂ ਵਾਲੇ ਹਾਂ। ਆ ਮਹੀਨਾ ਬੱਸ ਸਟੈਂਡ ਜਾਂਦਾ ਰਿਹਾ, ਉਧਾਰ ਤੇਰਾ ਪਿਓ ਮੋੜੂ?
ਅੱਛਾ, ਫਿਰ ਤਾਂ ਚੜ੍ਹਾਈ ਹੈ ਵੀ ਚੜ੍ਹਾਈ।
ਮੈਂ ਕਹਿੰਦਾ ਚੜ੍ਹਾਈ ਵਰਗੀ ਚੜ੍ਹਾਈ? ਆ ਪਿੱਛੇ ਜੇ ਇੱਕ ਪਿੰਡ 'ਚ ਪ੍ਰੋਗਰਾਮ ਕਰਨ ਗਏ, ਬੁੜੀਆਂ ਬੜੀਆਂ ਫੈਨ ਮੇਰੀਆਂ। ਇੱਕ ਬੁੜੀ ਆਈ ਮੇਰੇ ਕੋਲ, ਆ ਕਹਿੰਦੀ ਪੁੱਤ ਟੈਲੀਵਿਜ਼ਨ 'ਤੇ ਤੂੰ ਹੀ ਆਉਣਾ ਹੁੰਦਾ। ਮੈਂ ਚੌੜਾ ਹੋ ਕੇ ਦੱਸਿਆ, ਹਾਂ ਮਾਤਾ ਜੀ ਟੈਲੀਵਿਜ਼ਨ 'ਤੇ ਮੈਂ ਹੀ ਆਉਣਾ।
ਅੱਛਾ, ਫਿਰ ਕੀ ਕਹਿੰਦੀ?
ਆਹ ਕਹਿੰਦੀ ਪੁੱਤ ਟੈਲੀਵਿਜ਼ਨ 'ਤੇ ਤਾਂ ਸੋਹਣਾ ਲੱਗਦਾ, ਮੈਂ ਹੁਣ ਗਾਂਹ ਕਹਿਣ ਦੀ ਲੋੜ ਹੀ ਨਹੀਂ, ਵੀ ਇੱਦਾਂ ਕੰਮ ਠੀਕ ਠਾਕ ਹੀ ਆ। ਹੋਰ ਤਾਂ ਹੋਰ ਬੱਚੇ ਬੜੇ ਫੈਨ ਮੇਰੇ, ਬੁੜੀ ਤੋਂ ਬਾਅਦ 10-12 ਬੱਚੇ ਆ ਗਏ। ਉਹਨਾਂ 'ਚੋਂ ਇੱਕ ਬੱਚਾ ਬਿਲਕੁਲ ਮੇਰੇ ਕੋਲ ਆ ਕੇ ਮੈਨੂੰ ਹੱਥ ਲਾ ਕੇ ਦੂਜੇ ਬੱਚਿਆਂ ਨੂੰ ਬੋਲ ਮਾਰਦਾ
ਕਿ
ਓਏ ਆ ਜਾਓ, ਓਏ ਆ ਜਾਓ, ਓਏ ਕੁਛ ਨਹੀਂ ਕਹਿੰਦਾ, ਜਿਵੇਂ ਅਸੀਂ ਵੜਦੇ ਹੁੰਦੇ ਆ।
ਅੱਛਾ, ਫਿਰ ਤਾਂ ਯਾਰ ਤੇਰੇ ਬੜੇ ਫੈਨ ਨੇ।
ਲੈ ਫੈਨਾਂ ਦੀ ਹੋਰ ਸੁਣ ਲੈ, ਇੱਕ ਦਿਨ ਮੈਂ ਸੋਚਿਆ ਮੂਡ ਛੂਟ ਬਣਾਉਂਦੇ ਆ, ਜਾ ਕੇ ਹਾਤੇ 'ਚ ਬਹਿ ਗਿਆ। ਅਜੇ ਬੈਠਾ ਹੀ ਸੀ ਇੱਕ ਬੰਦਾ ਆ ਗਿਆ, ਉਹ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਬੜੇ ਫੈਨ ਆ ਜੀ ਤੁਹਾਡੇ। ਉਹ ਬਾਈ ਜੀ ਬੜੀਆਂ ਕੈਸਟਾਂ ਸੁਣਦੇ ਤੁਹਾਡੀਆਂ, ਬਾਈ ਜੀ ਬੜੇ ਪ੍ਰੋਗਰਾਮ ਦੇਖਦੇ ਤੁਹਾਡੇ ਟੈਲੀਵਿਜ਼ਨ ਦੇ। ਮੈਂ ਪੰਪ 'ਚ ਆਏ ਨੇ ਮੰਗਾ ਲਈ ਬੋਤਲ, 2-3 ਬੋਤਲਾਂ ਪੀਣ ਤੋਂ ਬਾਅਦ ਅਤੇ 5-6 ਚਿਕਨ ਛਕਣ ਤੋਂ ਬਾਅਦ ਜਦੋਂ ਉੱਠ ਕੇ ਜਾਣ ਲੱਗੇ, ਉਹ ਬੰਦਾ ਪਤਾ ਕੀ ਕਹਿੰਦਾ?
ਕੀ ਕਹਿੰਦਾ?
ਓਏ ਚੰਗਾ ਬਾਈ ਘੁੱਗੀ, ਹੁਣ ਚੱਲਦੇ ਹਾਂ, ਫਿਰ ਕਦੇ ਬੈਠਾਂਗੇ।
ਯਾਰ ਇਹ ਤਾਂ ਵਾਕਈ ਚੜ੍ਹਾਈ ਵਾਲੀ ਗੱਲ ਹੈ।
ਉਹ ਇੱਧਰ ਤਾਂ ਇੱਧਰ, ਮੇਰੀ ਤਾਂ ਬਾਹਰਲੇ ਮੁਲਕਾਂ 'ਚ ਬੜੀ ਚੜ੍ਹਾਈ ਆ।
ਕਿਵੇਂ?
ਜਦੋਂ ਕਿਤੇ ਅੰਬੈਸੀ ਜਾਈਏ ਵੀਜ਼ਾ ਲੈਣ ਵਾਸਤੇ, ਇੰਟਰਵਿਊ ਦੀ ਲੋੜ ਹੀ ਨਹੀਂ ਰਹਿੰਦੀ, ਪਹਿਲਾਂ ਹੀ ਮੋਹਰਾਂ ਲਾ ਦਿੰਦੇ ਆ।
ਵੀਜ਼ੇ ਦੀਆਂ
ਕਾਹਨੂੰ ਯਾਰ, ਰਿਫਿਊਜ਼ਲ ਦੀਆਂ ਲਾਲ ਮੋਹਰਾਂ। ਜਦੋਂ ਕਿਤੇ ਜਹਾਜ਼ ਦੇ ਵਿੱਚ ਬੈਠੀ ਦਾ, ਉੱਥੇ ਆਹ ਏਅਰ ਹੋਸਟਲਾਂ ਜਿਹੜੀਆਂ ਜਹਾਜ਼ ਦੇ ਵਿੱਚ ਸੇਵਾ ਕਰਨ ਵਾਲੀਆਂ ਹੁੰਦੀਆਂ, ਉਹ ਪਛਾਣ ਲੈਂਦੀਆਂ ਬਈ ਇਹ ਉਹੀ ਹੈ।
ਉਹ ਕਿਹੜਾ?
ਉਹੀ ਜਿਹੜਾ ਪਿਛਲੀ ਵਾਰ ਪਾਇਲਟ ਦੀ ਜੁੱਤੀ ਚੱਕ ਲਿਆ ਸੀ।
ਚੜ੍ਹਾਈ ਹੈ ਵੀ ਚੜ੍ਹਾਈ।
ਪਰ ਜਦੋਂ ਸ਼ੋਅ ਕਰਨ ਜਾਈਦਾ, ਸ਼ੋਅ ਤੋਂ ਪਹਿਲਾਂ ਹੀ ਸੋਲਡ ਆਊਟ ਹੋ ਜਾਂਦੇ ਆ, ਮਤਲਬ ਵਿਕ ਜਾਂਦੇ ਆ।
ਅੱਛਾ, ਤੁਹਾਡੇ ਸ਼ੋਅ
ਕਰਨ ਯਾਰ ਪ੍ਰਮੋਟਰ ਦੇ ਘਰ। ਹੋਰ ਤਾਂ ਹੋਰ 60% ਗੋਰੇ ਆਉਂਦੇ ਸਾਡੇ ਸ਼ੋਅ 'ਚ। ਗੋਰੇ
ਗੋਰੇ ਗੋਰੇ ਕਿਵੇਂ?
ਆਹ ਪਿੱਛੇ ਜੇ ਵੈਨਕੂਵਰ ਸ਼ੋਅ ਸੀ, 20 ਬੰਦੇ ਸੀ, ਵਿੱਚੋਂ 12 ਗੋਰੇ ਸੀ।
ਸੁਣਨ ਵਾਲੇ
ਕਾਹਨੂੰ ਯਾਰ, ਸਾਊਂਡ ਵਾਲੇ।
ਤੇ ਬਾਕੀ ਅੱਠ
ਪ੍ਰਮੋਟਰ ਦੀ ਫੈਮਿਲੀ।
ਤੇਰੀ ਚੜ੍ਹਾਈ ਜਿੰਨੀ ਮਰਜ਼ੀ ਹੋ ਜੇ, ਪਰ ਤੂੰ ਤਰੱਕੀ ਨਹੀਂ ਕਰ ਸਕਦਾ।
ਕਿਉਂ ਨਹੀਂ ਕਰ ਸਕਦਾ ਤਰੱਕੀ ਮੈਂ ਬਾਈ?
ਯਾਰ ਤੁਸੀਂ ਤਰੱਕੀ ਸਵਾਹ ਕਰਨੀ ਹੈ। ਤੇਰੇ ਵਰਗੇ 10:30 ਵਜੇ ਉੱਠਦੇ ਨੇ, 11 ਵਜੇ ਨਹਾਉਂਦੇ ਹੈ, 11:30 ਵਜੇ ਜਾ ਕੇ ਰੋਟੀ ਖਾਂਦੇ ਆ, ਤੇ 12 ਵਜੇ ਕਿਤੇ ਕੰਮ 'ਤੇ ਆਉਂਦੇ ਆ। ਆਹ ਪਿੰਡਾਂ ਵਾਲੇ ਦੇਖ ਲੈ, ਤੜਕੇ ਨੂੰ 4 ਵਜੇ ਉੱਠਦੇ ਆ ਅਤੇ ਸਾਰਾ ਦਿਨ 8-8 ਮਾਰਦੇ ਆ।
ਲੈ 8-8 ਮਾਰਦੇ ਆ, 4 ਵਜੇ ਉੱਠਦੇ ਆ। ਓਏ ਮੈਂ 2:30 ਵਜੇ ਉੱਠਦਾ, 2:30 ਵਜੇ।
ਨਾ ਤੂੰ 2:30 ਵਜੇ ਉੱਠ ਕੇ ਕੀ ਕਰਨਾ?
ਕਰਨਾ ਕੀ ਆ, ਬਾਥਰੂਮ ਕਰਕੇ ਫਿਰ ਸੌ ਜਾਈਦਾ।
ਓਏ ਫੁਕਰੀਆਂ ਨਾ ਮਾਰ, ਕਿਸੇ ਕੋਲੋਂ ਛਿੱਤਰ ਖਾ ਲੇਗਾ। ਯਾਰ ਫੁਕਰੀਆਂ ਤੋਂ ਗੱਲ ਯਾਦ ਆ ਗਈ, ਅੱਜ ਕੱਲ੍ਹ ਪੌਪ ਗਾਇਕ ਬਹੁਤ ਹੋ ਗਏ।
ਓਏ ਪੌਪ ਗਾਇਕ ਕੱਲੀਆਂ ਫੁਕਰੀਆਂ ਨਹੀਂ ਮਾਰਦੇ, ਟਪੂਸੀਆਂ ਵੀ ਬਹੁਤ ਮਾਰਦੇ ਆ।
ਵੈਸੇ ਯਾਰ ਪੌਪ ਗਾਇਕਾਂ ਦੀਆਂ ਘਰ ਵਾਲੀਆਂ ਵੀ ਪੌਪ ਹੁੰਦੀਆਂ ਨੇ?
ਨਾ, ਜਿੰਨੇ ਇਹ ਪੌਪ ਗਾਇਕ ਬਾਹਰ ਪੌਪ ਹੁੰਦੇ ਆ, ਘਰ ਵਾਲੀਆਂ ਘਰੇ ਉਨੀਆਂ ਹੀ ਫਲੌਪ। ਫੋਕ ਮੇਰਾ ਮਤਲਬ ਦੇਸੀ।
ਦੇਸੀ ਕਿਵੇਂ?
ਇੱਕ ਵਾਰ ਕੋਈ ਪੱਤਰਕਾਰ ਕਿਸੇ ਪੌਪ ਗਾਇਕ ਦੀ ਇੰਟਰਵਿਊ ਲੈਣ ਗਿਆ, ਅੱਗੇ ਮਿਲ ਗਈ ਪੌਪ ਗਾਇਕ ਦੀ ਦੇਸੀ ਘਰ ਵਾਲੀ।
ਸਤਿ ਸ੍ਰੀ ਅਕਾਲ ਜੀ, ਅਸੀਂ ਜੱਗ ਪਾਣੀ ਤੋਂ ਆਏ ਸੀ ਜੀ।
ਸਤਿ ਸ੍ਰੀ ਅਕਾਲ ਭਾਈ, ਚਾਹੇ ਜੱਗ ਪਾਣੀ ਤੋਂ ਆਏ ਹੋ ਚਾਹੇ ਬਾਲਟੀ ਪਾਣੀ ਤੋਂ, ਐਂ ਦੱਸੋ ਪ੍ਰੋਗਰਾਮ ਬੁੱਕ ਕਰਾਉਣਾ?
ਨਹੀਂ ਜੀ, ਅਸੀਂ ਤਾਂ ਗਾਇਕ ਸਾਹਿਬ ਦੇ ਦਰਸ਼ਨ ਕਰਨ ਆਏ ਸੀ।
ਦਰਸ਼ਨਾਂ ਨੂੰ ਭਾਈ, ਉਹ ਕਿਹੜਾ ਭਨਿਆਰ ਵਾਲਾ ਬਾਬਾ ਹੈ? ਕੰਮ ਦੱਸੋ।
ਇੰਟਰਵਿਊ ਲੈਣੀ ਸੀ।
20 ਵਾਰੀ ਕਿਹਾ ਇਹਨੂੰ ਵੀ ਕਿਸੇ ਤੋਂ ਕੋਈ ਚੀਜ਼ ਮੰਗਦਾ ਹੁੰਦਾ ਹੈ ਤਾਂ ਵਰਤ ਕੇ ਮੋੜ ਦਿਆ ਕਰ। ਤੁਸੀਂ ਆਪਣਾ ਡਰੈਸ ਦੇ ਜਾਓ, ਸਭ ਤੋਂ ਪਹਿਲਾਂ ਮੈਂ ਤੁਹਾਡੀ ਇੰਟਰਵਿਊ ਵਾਪਸ ਭਜਾਉਂਗਾ।
ਓਹ ਨਹੀਂ ਜੀ, ਮੈਂ ਤਾਂ ਉਹਨਾਂ ਨਾਲ ਕੁਝ ਗੱਲਾਂ ਕਰਨੀਆਂ ਸੀ ਅਖਬਾਰ ਵਾਸਤੇ।
ਅੱਛਾ, ਅਖਬਾਰ ਵਾਲੇ ਹੋ ਤੁਸੀਂ?
ਹਾਂਜੀ ਹਾਂਜੀ। ਇਹ ਦੱਸੋ ਵੀ ਗਾਇਕ ਸਾਹਿਬ ਦੀ ਕੁਆਲੀਫਿਕੇਸ਼ਨ ਕਿੰਨੀ ਹੈ?
ਪਹਿਲਾਂ ਤਾਂ ਕੁਛ ਨਹੀਂ ਸੀ ਜੀ, ਆ ਜਦੋਂ ਦੀ ਰੀਲ ਚੱਲੀ ਆ ਹੁਣ ਤਾਂ ਵਾਹਵਾ ਹੋ ਗਈ। ਆ ਕੋਠੀ ਵੀ ਲੈ ਲਈ, ਪਲਾਟ ਵੀ ਲੈ ਲਿਆ, ਹੁਣ ਤਾਂ ਟਨਕੈਸਾ ਗੱਡੀ ਵੀ ਆ ਸਾਡੇ ਕੋਲ, ਹੁਣ ਤਾਂ ਅਸੀਂ ਬਲਾਈ ਸੂਤ ਆ।
ਬੀਬੀ, ਮੈਂ ਤਾਂ ਵੈਸੇ ਪੜ੍ਹਾਈ ਦੀ ਗੱਲ ਕਰਦਾ ਸੀ।
ਪਹਿਲਾਂ ਤਾਂ ਉਡਾੜਾ ਨਹੀਂ ਸੀ ਜਾਣਦਾ, ਹੁਣ ਮੈਂ ਦਕਸ਼ਤ ਕਰਨੇ ਸਿਖਾਤੇ ਅੰਗਰੇਜ਼ੀ ਚ।
ਇੱਕ ਗੱਲ ਹੋਰ ਦੱਸੋ ਵੀ ਇਹ ਪਸੰਦ ਕੀ ਕੀ ਕਰਦੇ ਨੇ?
ਪਸੰਦ ਪਸੰਦ ਨੂੰ ਤਾਂ ਭਾਈ ਕੀ ਆ, ਪਹਿਲਾਂ ਤਾਂ ਨੱਚਣ ਵਾਲੀਆਂ ਨੂੰ ਬਲਾਈ ਪਸੰਦ ਕਰਦਾ ਸੀ, ਫਿਰ ਇੱਕ ਗਾਉਣ ਵਾਲੀ ਦੇ ਮਾਂਗਰ ਤੁਰ ਪਿਆ, ਹੁਣ ਨੀ ਆਇਆ ਕਰਦਾ ਮੈਂ ਕੂਰਤਾ।
ਓਹੋ, ਮੇਰਾ ਮਤਲਬ ਸੀਗਾ ਜੀ ਵੀ ਖਾਣ ਚ ਕੀ ਕੀ ਪਸੰਦ ਕਰਦੇ ਨੇ।
ਅੱਛਾ, ਖਾਣਾ ਤਾਂ ਭਾਈ ਆਹ ਗੋਭੀ ਦੀ ਦਾਲ ਤੇ ਮੂੰਗੀ ਦੀ ਸਬਜ਼ੀ।
ਮੇਰਾ ਮਤਲਬ ਸੀਗਾ ਜੀ ਆ ਮੀਟ ਮੱਛੀ।
ਨਾ ਭਾਈ, ਮੀਟ ਮੱਛੀ ਤਾਂ ਜਮੀ ਨੀ ਖਾਂਦਾ, ਉਹ ਕਦੇ ਕਦੇ ਬੱਕਰੇ ਦਾ ਚਿਕਨ ਖਾ ਲੈਂਦਾ।
ਤੇ ਆਪਣਾ ਦਾਰੂ ਸਿੱਕਾ ਵੀ ਚੱਲਦਾ ਹੋਣਾ?
ਜਦੋਂ ਪਿੰਡ ਹੁੰਦਾ ਸੀ ਉਦੋਂ ਤਾਂ ਬਥੇਰੀ ਝੁਲਸਦਾ ਸੀ, ਅੱਜ ਕੱਲ ਤਾਂ ਦਾਰੂ ਨੂੰ ਜਮੀ ਹੱਥ ਨੀ ਲਾਉਂਦਾ, ਆ ਬਸ ਕਦੇ ਆਹ ਡਰਿੰਕ ਕਰ ਲੈਂਦਾ ਬੱਤੇ ਚ ਪਾ ਕੇ।
ਐ ਮਾਫ ਕਰਨਾ ਮੈਡਮ, ਦਾਰੂ ਤੇ ਡਰਿੰਕ ਇੱਕੋ ਹੀ ਗੱਲ ਹੈ।
ਗੱਲ ਸੁਣ ਬੇ, ਤੈਨੂੰ ਖਵਾਰ ਚ ਕਿਹਨੇ ਭਰਤੀ ਕਰ ਲਿਆ? ਨਾ ਮੈਨੂੰ ਜਮੀ ਬੋਲੀ ਸਮਝਦਾ ਬੇ, ਦਾਰੂ ਤਾਂ ਉਹ ਹੁੰਦੀ ਹੈ ਜਿਹੜੀ ਖੇਤਾਂ ਚ ਕੱਢਦੇ ਨੇ, ਨਾਲੇ ਡਰਿੰਕ ਉਹਨੂੰ ਕਹਿੰਦੇ ਨੇ ਜਿਹੜੀ ਮੁੱਲ ਲਿਆ ਕੇ ਪੀਂਦੇ ਨੇ।
ਚਲੋ ਜੀ, ਆਪਾਂ ਹੋਰ ਗੱਲ ਕਰਦੇ ਆ। ਇਹ ਦੱਸੋ ਵੀ ਤੁਸੀਂ ਸੰਗੀਤ ਕਿਹਦਾ ਲੈਂਦੇ ਹੋ ਕੈਸਟਾਂ ਚ ਮਿਊਜ਼ਿਕ?
ਪਹਿਲਾਂ ਤਾਂ ਭਾਈ ਆਹ ਮਿਊਜ਼ਿਕ ਸ਼ਮਸ਼ੇਰ ਸੰਧੂ ਤੇ ਜਰਨੈਲ ਕਮਾਨ ਦਾ ਲੈਂਦੇ ਦੀ, ਉਹ ਰਾਣੀ ਤੀ ਵਧੀਆ ਹੁੰਦਾ, ਅੱਜ ਕੱਲ ਤਾਂ ਸਾਰਾ ਮਿਊਜ਼ਿਕ ਮੈਂ ਦੇਖਦੀ ਆ।
ਅੱਛਾ, ਤੇ ਫਿਰ ਗੀਤ ਅਤਲ ਸ਼ਰਮਾ ਤੇ ਸੁਰਿੰਦਰ ਬਚਨ ਦੇ ਗਾਉਂਦੇ ਹੋਣੇ ਆ?
ਮੇਰੀ ਗੱਲ ਸੁਣ ਭਾਈ, ਹਾਂ ਮੈਂ ਸੁਣਿਆ ਵੀ ਆ ਹੰਸਰਾਜ ਹੰਸ ਮਾਸਟਰ ਲੱਗ ਗਿਆ।
ਉਹ ਨਹੀਂ ਜੀ ਨਹੀਂ, ਉਹਨਾਂ ਨੂੰ ਤਾਂ ਫੈਲੋਸ਼ਿਪ ਮਿਲੀ ਆ ਯੂਨੀਵਰਸਿਟੀ ਚੋਂ।
ਕੀ ਮਿਲਿਆ ਹੰਸ ਨੂੰ ਚੂਨਾ ਫੈਕਟਰੀ ਤੋਂ?
ਫੈਲੋਸ਼ਿਪ
ਹੈ ਭਾਈ? ਆ ਕਿੰਨੇ ਦੀ ਆਉਂਦੀ ਆ ਵੀ? ਜੇ 10-12 ਹਜ਼ਾਰ ਦੀ ਆਉਂਦੀ ਆ, ਦੱਸ ਦੇ ਸਾਡੇ ਵਾਲੇ ਨੂੰ ਵੀ ਲੈ ਕੇ ਦੇ ਦਈਏ।
ਕੀ
ਵੀ ਜਿਹੜੀ ਆਹੀ ਤੂੰ ਕਹਿਣਾ ਫੈਲੋਸ਼ਿਪ?
ਮੈਂ ਕਰੂੰਗਾ ਜੀ ਕਿਸੇ ਕਰਿਆਨੇ ਵਾਲੀ ਦੁਕਾਨ ਤੋਂ ਪਤਾ ਜੇ ਮਿਲ ਗਈ। ਤੁਸੀਂ ਏਦਾਂ ਕਰੋ, ਸਾਨੂੰ ਫੋਟੋਆਂ ਦਿਓ ਗਾਇਕ ਸਾਹਿਬ ਦੀਆਂ ਅਖਬਾਰ ਵਾਸਤੇ।
ਮੂਰਤਾਂ ਤਾਂ ਭਾਈ ਘਰੇ 1 ਇੰਚ ਨਹੀਂ ਹੈਗੀ, ਨਵੀਆਂ ਤਰਾ ਕੇ ਦੇਵਾਂਗੇ।
ਅੱਛਾ, ਇਹ ਸਾਡੇ ਮਹਾਨ ਗਾਇਕ ਸਾਹਿਬ ਦਾ ਕੋਈ ਯਾਦਗਾਰੀ ਪ੍ਰੋਗਰਾਮ ਦੱਸੋ।
ਯਾਦਗਾਰੀ ਪ੍ਰੋਗਰਾਮ ਤਾਂ ਸਾਰੇ ਹੁੰਦੇ ਨੇ, ਮੈਂ ਵੀ ਭਾਈ ਕਦੇ ਕਦੇ ਵਗ ਜਾਂਦੀ ਇਹਦੇ ਨਾਲ।
ਤੁਸੀਂ ਵੀ
ਲੈ ਜਾਣਾ ਪੈਂਦਾ, ਨਾਮ ਕਨਾਮ ਮੈਨੂੰ ਹੀ ਸਾਹਮਣੇ ਪੈਂਦੇ ਨੇ। ਇਹਨਾਂ ਦਾ ਸੰਗਰੂਰ ਵਾਲਾ ਪ੍ਰੋਗਰਾਮ ਤਾਂ ਭਾਈ ਵਾਲਾ ਹੀ ਯਾਦਗਾਰੀ ਸੀ, ਬਲਾਈ ਜੁੱਤੀਆਂ ਪਈਆਂ ਇਹਦੇ।
ਇਹ ਤਾਂ ਬਾਲਾ ਹੀ ਯਾਦਗਾਰੀ ਪ੍ਰੋਗਰਾਮ ਸੀ। ਚਲੋ ਛੱਡੋ ਜੀ, ਆ ਸਾਡੇ ਇੱਕ ਦੋਸਤ ਨੇ ਕੈਸਟ ਕੰਪਨੀ ਖੋਲੀ ਹੈ, ਇਹ ਗਾਇਕ ਸਾਹਿਬ ਦੀ ਕੈਸਟ ਕਰਨੀ ਆ।
ਭਾਈ ਮਾਇਆ ਦੱਸੋ ਕਿੰਨੀ ਦਊਂਗੇ?
ਮਾਇਆ ਜੀ ਆਹ ਹੀ 10 ਲੱਖ ਰੁਪਈਆ ਦੇ ਦਾਂਗੇ।
ਬੇ ਬਸ 10 ਲੱਖ, ਇੰਨੀ ਤਾਂ ਉਹ 3 ਪ੍ਰੋਗਰਾਮਾਂ ਤੋਂ ਇਕੱਠੀ ਕਰ ਲੈਂਦਾ।
ਬੀਬੀ, ਅਸੀਂ ਨੋਟਾਂ ਦੀ ਗੱਲ ਕਰਦੇ ਹਾਂ, ਜੁੱਤੀਆਂ ਦੀ ਨਹੀਂ।
ਹਾਂ ਭਾਈ, ਚਾਹ ਪਾਣੀ? ਊਂ ਤਾਂ ਜੇ ਤੁਸੀਂ ਪ੍ਰੋਗਰਾਮ ਬੁੱਕ ਕਰਾਉਣ ਆਏ ਹੁੰਦੇ ਤਾਂ ਹੋਰ ਗੱਲ ਤੀ। ਚਲੋ ਆਹ ਕੇਲੇ ਫਲੀਆਂ ਪਈਆਂ ਨੇ ਮੇਜ਼ ਤੇ, ਇਹੀ ਖਾ ਲਓ।
ਲਿਆਓ ਜੀ, ਚਲੋ ਇਹ ਤਾਂ ਖਾਈਏ, ਸਾਨੂੰ ਹੁਣ ਇਜਾਜ਼ਤ ਦਿਓ।
ਹਾਂਜੀ, ਹੋਰ ਕੀ ਚਾਹੀਦਾ?
ਮੇਰਾ ਮਤਲਬ ਆ ਜੀ, ਮੈਂ ਚੱਲਦਾ, ਥੈਂਕ ਯੂ।
ਫੈਂਕ ਦਿਓ, ਬਾਹਰ ਜਾ ਕੇ ਫੈਂਕ ਯੋ, ਐਵੇਂ ਫੋਲਕਾਂ ਤੋਂ ਕੋਈ ਜਵਾਕ ਤਿਲਕ ਕੇ ਲੱਤ ਬਾਂਹ ਤੜਾਓ।
ਅੱਛਾ, ਪੌਪ ਗਾਇਕ ਦੀ ਘਰ ਵਾਲੀ ਵੀ ਫੁਕਰੀਆਂ ਮਾਰ ਹੀ ਗਈ।
ਉਹ ਵਧੀਆ ਗੱਲ ਹੈ, ਫੁਕਰੀਆਂ ਮਾਰਨੀਆਂ ਚਾਹੀਦੀਆਂ
ਨਾ। ਉਹ ਕਿਉਂ?
ਕਿਉਂਕਿ ਅੱਜ ਕੱਲ ਜ਼ਮਾਨਾ ਹੀ ਫੁਕਰੇ ਦਾ।
ਮਾਫ਼ ਕਰਨਾ, ਤੂੰ ਅੰਦਰ ਆ ਚੁੱਕੀ ਹੈ। ਜੇ ਥੋੜ੍ਹੀ ਜਿਹੀ ਹੋਰ ਅੱਗੇ ਆ ਜਾਏ ਉਦੋਂ ਅੱਗੇ ਤਾਂ ਸਾਡਾ ਘਰ ਹੀ ਮੁੱਕ ਜਾਣਾ। ਦੱਸੋ ਕੌਣ ਹੈ ਤੂੰ?
ਚੱਕ ਲਓ,
ਚੱਕ ਲਓ, ਚੱਕ ਲਓ, ਚੱਕ ਉਹ ਚੱਕ ਲਓ, ਚੱਕ ਲਓ, ਚੱਕ।
ਸ਼ਰੀਫ ਆਦਮੀ ਦਾ ਜ਼ਮਾਨਾ ਹੀ ਨਹੀਂ ਰਿਹਾ, ਕਹਿੰਦੀ ਚੱਕ ਲਓ। ਚੱਕਣ ਨੂੰ ਤੂੰ ਜਵਾਕ ਹੈ
ਬੇ? ਤੂੰ ਮੈਨੂੰ ਪਛਾਣਿਆ ਨੀ?
ਇਹ ਪਛਾਣਨ ਨੂੰ ਤੂੰ ਕਿਹੜਾ ਪ੍ਰੀਟੀ ਏਜੰਟ ਹੈ
ਬੇ? ਮੈਂ ਤੇਰੀ ਨਵੀਂ ਗੁਆਂਢ ਨਾ, ਚੱਕ ਲਓ।
ਅੱਛਾ ਚੱਕ ਲਓ, ਤੇਰਾ ਨਾਂ ਆ? ਇਹ ਗੱਲਾਂ ਤੋਂ ਤਾਂ ਚਲਾਕੋ ਲੱਗਦੀ ਹੈ
ਬੇ। ਚੱਲ ਕੋਈ ਨਾ, ਤੂੰ ਮੈਨੂੰ ਚਲਾਕੋ ਕਹਿ ਲਿਆ ਕਰ। ਆਹ ਤੇਰਾ ਨਾਂ ਕੀ ਹੈ?
ਮੇਰਾ ਨਾਂ ਆ ਢੱਕਣ। ਕੰਮ ਦੱਸੋ, ਕਿਵੇਂ ਆਇਆ ਸੀ?
ਮੈਂ ਤਾਂ ਦੇਖਣ ਆਈ ਹਾਂ ਵੀ ਸਾਡਾ ਰਵੀ ਨਹੀਂ ਆਇਆ ਇੱਧਰ।
ਇਹ ਮਰਵਾਊਗੀ, ਇੱਥੇ ਕੋਈ ਰਵੀ ਰੂਵੀ ਨਹੀਂ ਹੈਗਾ। ਜੇ ਰਵੀ ਸਿੱਧੂ ਬਾਰੇ ਪਤਾ ਕਰਨਾ ਜਾਂ ਸਰਕਾਰ ਨੂੰ ਪੁੱਛ ਜਾਂ ਜਾ ਕੇ ਵਿਜੀਲੈਂਸ ਵਾਲਿਆਂ ਨੂੰ ਪੁੱਛ।
ਮੈਂ ਰਵੀ ਸਿੱਧੂ ਦੀ ਗੱਲ ਨਹੀਂ ਕਰਦੀ, ਮੈਂ ਤਾਂ ਆਪਣੇ ਭਤੀਜੇ ਰਵੀ ਦੀ ਗੱਲ ਕਰਦੀ ਹਾਂ।
ਅੱਛਾ, ਡਰਾ ਕੇ ਰੱਖਦਾ ਸੀ ਤੂੰ ਤਾਂ
ਢੱਕਣਾ। ਰਵੀ ਸਿੱਧੂ ਤੋਂ ਗੱਲ ਯਾਦ ਆ ਗਈ, ਸਬਜ਼ੀ ਬਹੁਤ ਮਹਿੰਗੀ ਹੋ ਗਈ।
ਇਲਾਕੋ ਰਵੀ ਸਿੱਧੂ ਸਬਜ਼ੀਆਂ ਨਹੀਂ ਸੀ ਵੇਚਦਾ, ਨੌਕਰੀਆਂ ਵੇਚਦਾ ਸੀ
ਬੇ। ਮੇਰਾ ਮਤਲਬ ਹੈ ਰਵੀ ਸਿੱਧੂ ਦੇ ਲਾਕਰਾਂ ਚੋਂ ਪੈਸੇ ਬੜੇ ਨਿਕਲੇ ਆ।
ਓਏ ਥੋੜੀ ਜਿਹੀ ਕਾਹਲੀ ਕਰ ਗਏ, ਜੇ ਮੇਰੀ ਸਲਾਹ ਮੰਨ ਲੈਂਦੇ ਤੇ ਰਵੀ ਸਿੱਧੂ ਦਾ ਬਚਾਅ ਹੋ ਜਾਣਾ ਸੀ।
ਤੇਰੀ ਕਿਹੜੀ ਸਲਾਹ ਸੀ?
ਮੇਰੀ ਸਲਾਹ ਤੇ ਇਹੀ ਸੀ ਵੀ ਜਰਨੈਲ ਕੁਮਾਰ ਨਾਲ ਮਿਲ ਕੇ ਟੈਸਟ ਕੰਪਨੀ ਖੋਲ ਲੈਂਦਾ, ਫਿਰ ਲਾਕਰਾਂ ਚੋਂ ਤਾਂ ਕੀ ਘਰੋਂ ਵੀ ਕੁਛ ਨਹੀਂ ਸੀ ਲੱਭਣਾ।
ਰਵੀ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਸੀ, ਕਿਵੇਂ ਲਾਕਰਾਂ 'ਚ ਨੋਟ ਤੁੰਨੇ ਸੀ ਜਿਵੇਂ ਕੁੱਪ 'ਚ ਤੂੜੀ ਤੁੰਨੀ ਹੁੰਦੀ ਹੈ।
ਉਹ ਚੱਕ ਲਓ, ਸ਼ਰਮ ਰਵੀ ਸਿੱਧੂ ਨੂੰ ਨਹੀਂ, ਸੈਂਟਰ ਸਰਕਾਰ ਨੂੰ ਆਉਣੀ ਚਾਹੀਦੀ ਸੀ।
ਉਹ ਕਿਉਂ?
ਆ ਜੇ ਨੋਟ 500 ਦੀ ਬਜਾਏ 1-1 ਲੱਖ ਦੇ ਬਣਾਏ ਹੁੰਦੇ, ਆ ਘੱਟੋ ਘੱਟ ਲੋਕਰਾਂ ਵਿੱਚ ਤਾਂ ਸਹੀ ਤਰੀਕੇ ਨਾਲ ਆ ਜਾਂਦੇ। ਚਲੋ ਟਾਈਮ ਟਾਈਮ ਦੀ ਗੱਲ ਹੈ, ਪਹਿਲਾਂ ਨੋਟ ਰਵੀ ਸਿੱਧੂ ਦੇ ਲੋਕਰਾਂ 'ਚ ਸੀ, ਹੁਣ ਵਿਚਾਰਾ ਆਪ ਲੋਕ ਵਿੱਚ ਹੈ। ਚਲਾਕੋ ਰਵੀ ਸਿੱਧੂ ਦੇ ਅੰਦਰ ਹੋਣ ਨਾਲ ਹਲਵਾਈਆਂ ਦਾ ਬਾਹਲਾ ਨੁਕਸਾਨ ਹੋਇਆ।
ਕਿਉਂ? ਉਹ ਕੀ ਹਲਵਾਈਆਂ ਨੂੰ ਦੁੱਧ ਭੇਜਦਾ ਸੀ?
ਉਹ ਦੁੱਧ ਨਹੀਂ ਸੀ ਭੇਜਦਾ ਕਮਲੀਏ, ਜਿਹੜੇ ਮੁੰਡੇ ਕੁੜੀਆਂ ਦੇ ਰਿਸ਼ਤੇ ਹੋਏ ਸੀ ਵੀ IPS ਆ, IAS ਆ, PPS ਆ, ਸਾਰੇ ਨੌਕਰੀਆਂ ਕੱਢਦੇ, ਵਿਆਹ ਕੈਂਸਲ, ਤੇ ਹੋਇਆ ਨਾ ਸਿੱਧਾ ਨੁਕਸਾਨ ਹਲਵਾਈਆਂ ਦਾ। ਏਡਾ ਘਪਲਾ ਸਾਹਮਣੇ ਆਉਣ ਤੋਂ ਬਾਅਦ ਮੈਂ ਤਾਂ ਇਸ ਨਤੀਜੇ 'ਤੇ ਪਹੁੰਚਿਆ ਵੀ ਸਰਕਾਰ ਨੂੰ ਚੇਅਰਮੈਨ ਦੇ ਅਹੁਦੇ ਦਾ ਨਾਂ ਬਦਲ ਦੇਣਾ ਚਾਹੀਦਾ।
ਕੀ ਨਾਂ ਰੱਖਣ ਫਿਰ ਚੇਅਰਮੈਨ ਦੇ ਅਹੁਦੇ ਦਾ?
ਚੋਰਮੈਨ। ਚਲਾਕੋ, ਜਿਨ੍ਹਾਂ ਦਿਨਾਂ ਵਿੱਚ ਅਕਾਲੀ ਮੰਤਰੀਆਂ ਦੀ ਫੜੋ ਫੜਾਈ ਚੱਲਦੀ ਸੀ, ਉਹਨਾਂ ਦਿਨਾਂ 'ਚ ਇੱਕ ਦਿਨ ਸਾਡਾ ਭਈਆ ਮੇਰੇ ਕੋਲ ਆਇਆ, ਭੱਜਾ ਭੱਜਾ, ਇਹ ਸ਼ਬ ਜੀ ਤੋਤਾ ਫੜ ਲਈ, ਤੋਤਾ ਫੜ ਲਈ, ਤੋਤਾ ਫੜ ਲਈ।
ਫਿਰ ਤੂੰ ਕੀ ਕਿਹਾ?
ਓਏ ਮੈਂ ਕਿਹਾ ਬੇਵਕੂਫਾ, ਪੰਛੀਆਂ 'ਤੇ ਜ਼ੁਲਮ ਨਹੀਂ ਕਰੀਦਾ ਹੁੰਦਾ, ਬਦ ਸੀਸਾਂ ਦੇਣਗੇ, ਜਾ ਕੇ ਛੱਡ ਦੇ।
ਫਿਰ ਛੱਡਤਾ ਤੋਤਾ?
ਕਾਹਨੂੰ? ਉਹ ਤਾਂ ਬਾਅਦ 'ਚ ਪਤਾ ਲੱਗਾ ਬਈ ਸਾਬਕਾ ਮੰਤਰੀ ਤੋਤਾ ਸਿੰਘ ਦੀ ਗੱਲ ਕਰਦਾ।
ਜੇ ਇਹਨਾਂ ਨੇ ਇੰਨੇ ਘਪਲੇ ਕਰਨੇ ਤੀ ਤਾਂ ਇਹਨਾਂ ਨੂੰ ਹਾਜ਼ਮ ਕਰਨ ਲਈ ਕੋਈ ਉਪਾਅ ਵੀ ਤਾਂ ਕਰਨਾ ਸੀ।
ਚਲਾਕੋ, ਇੱਕ ਸਾਬਕਾ ਮੰਤਰੀ ਗਿਆ ਸੀ ਉਪਾਅ ਕਰਾਉਣ ਜੋਸ਼ੀ ਕੋਲੇ।
ਅੱਛਾ,
ਜੋਸ਼ੀ ਕਹਿੰਦਾ ਬੱਚਾ ਤੇਰੇ ਕਰਮਾਂ ਦੇ ਵਿੱਚ ਬਹੁਤ ਪੈਸਾ,
ਅੱਛਾ
ਇੰਨਾ ਪੈਸਾ ਮੀਂਹ ਵਾਂਗੂ ਵਰੂਗਾ, ਅੱਗ ਲਾਇਆ ਪੈਸਾ ਨਹੀਂ ਮੁੱਕਣਾ, ਇੱਕ ਇੱਕ ਫੋਨ ਤੇ 50-50 ਲੱਖ ਰੁਪਈਆ, ਇੰਨਾ ਪੈਸਾ ਵੀ 7 ਪੁਸ਼ਤਾਂ ਖੜੀਆਂ ਹੋ ਹੋ ਖਾ ਸਕਦੀਆਂ।
ਫਿਰ
ਮੰਤਰੀ ਰੋਣ ਲੱਗ ਪਿਆ। ਜੋਸ਼ੀ ਨੇ ਪੁੱਛਿਆ, ਬੱਚਾ ਰੋਂਦੇ ਕਿਉਂ ਹੋ, ਕੀ ਗੱਲ, ਤੈਨੂੰ ਮਾਇਆ ਨਾਲ ਮੋਹ ਨਹੀਂ ਹੈ?
ਤੇ ਫਿਰ ਮੰਤਰੀ ਕੀ ਕਹਿੰਦਾ?
ਮੰਤਰੀ ਕਹਿੰਦਾ, ਜੀ ਰੋਂਦਾ ਤਾਂ ਮੈਂ ਤਾਂ ਆ, 7 ਪੁਸ਼ਤਾਂ ਦਾ ਜਗਾੜ ਤਾਂ ਹੋ ਗਿਆ, 8ਵੀਂ ਕਿੱਥੋਂ ਖਾਊਗੀ?
ਤਾਂ ਹੀ ਢੱਕਣਾ, ਤਾਂ ਹੀ ਐਤਕੀ ਸੀਟਾਂ 'ਚ ਉਥਲ ਪੁਥਲ ਹੋਈ ਹੈ। ਆਹ ਢੱਕਣਾ, ਵਿਧਾਨ ਸਭਾ ਦੀਆਂ ਵੋਟਾਂ ਬਾਰੇ ਤੇਰਾ ਕੀ ਵਿਚਾਰ ਹੈ?
ਅੱਜ ਚਲਾਕੋ, ਵੋਟਾਂ ਬਾਰੇ ਮੇਰੇ ਵਿਚਾਰ ਸੁਣ ਲੈ।
ਫਿਲਹਾਲ
ਤਾਂ ਭ੍ਰਿਸ਼ਟਾਚਾਰ ਦੀਆਂ ਨੀ, ਭ੍ਰਿਸ਼ਟਾਚਾਰੀਆਂ ਦੀਆਂ ਹਨੇਰੀਆਂ ਲਿਆਂਦੀਆਂ ਹੋਈਆਂ।
ਯਾਰ ਕਈ ਵਾਰੀ ਬੰਦੇ ਨੇ ਕਰਨੀ ਤਾਂ ਸਿਫਤ ਹੁੰਦੀ ਹੈ ਤੇ ਕਿਹਾ ਉਲਟ ਜਾਂਦਾ।
ਹਾਂ ਹਾਂ, ਹੋ ਜਾਂਦਾ ਕਈ ਵਾਰ। ਪਿੱਛੇ ਜੇ ਪੰਮੀ ਬਾਈ ਦੀ ਕੈਸਟ ਹਿੱਟ ਹੋਈ, ਕਿਸੇ ਫੈਨ ਦਾ ਫੋਨ ਆਇਆ,
ਕੀ ਕਹਿੰਦਾ?
ਕਹਿੰਦਾ ਬਾਈ ਜੀ ਚੱਕੀ ਚੱਲੋ ਫੱਟੇ, ਤੁਹਾਡੇ ਸਤਾਰੇ ਦਾ ਅੱਜ ਕੱਲ ਗਰਦਸ਼ ਹੀ ਹੈ। ਇਹੀ ਹਾਲ ਪਿੰਡਾਂ ਦੀਆਂ ਬੁੜੀਆਂ ਦਾ, ਜਿਹੜਾ ਦੋਸ਼ ਤਾਂ ਰੱਬ ਦਾ ਹੋਵੇ ਉਹ ਸਰਕਾਰ ਸਿਰ ਮੜੀ ਜਾਣਗੀਆਂ, ਜਿਹੜਾ ਸਰਕਾਰ ਦਾ ਦੋਸ਼ ਹੈ ਉਹ ਰੱਬ ਸਿਰ ਮੜੀ ਜਾਣਗੀਆਂ।
ਕਿਵੇਂ?
ਆਹ ਪਿੱਛੇ ਜੇ ਮੈਂ ਪਿੰਡ ਗਿਆ, ਮੇਰੀ ਦਾਦੀ ਦੇ ਕੋਲ 6-7 ਬੁੜੀਆਂ ਆ ਕੇ ਬਹਿ ਗਈਆਂ ਤੇ ਲੱਗ ਪਈਆਂ ਗੱਲਾਂ ਕਰਨ।
ਨੀ ਭੈਣੇ ਕਰਤਾਰੋ, ਆ ਮਹਾਰਾਜੇ ਦੀ ਸਰਕਾਰ ਤਾਂ ਨੀ ਪੁੱਤਿਆਂ ਦੀ ਕਿਸੇ ਕੰਮ ਦੀ ਨੀ, ਜਿੱਦਣ ਦੀ ਆਈ ਐ ਜੈ ਵੱਡੇ ਦੇ ਮੇਰੇ ਤਾਂ ਗੋਡੀ ਨੀ ਦੁਖਣੋਂ ਹਟਦੇ।
ਲੈ ਬੰਦਾ ਪੁੱਛੇ ਬਈ ਮਹਾਰਾਜੇ ਨੇ ਤੈਨੂੰ ਸੜਕਾਂ ਤੇ ਰੋੜੀ ਕੁੱਟਣ ਲਾਇਆ ਹੋਇਆ?
ਸਹੀ ਆ ਭੈਣੇ ਬਚਿੱਤਰ ਕੁਰੇ, ਅਕਾਲੀਆਂ ਦੀ ਸਰਕਾਰ ਠੀਕ ਸੀ, ਮਹੀਨੇ ਚ 3 ਵਾਰੀ ਮੀਂਹ ਪੈ ਜਾਂਦਾ ਸੀ, ਕਾਂਗਰਸ ਨੇ ਤਾਂ ਜੰਮੀ ਬੇੜਾ ਗਰਕ ਕਰਤਾ, ਜਦੋਂ ਦੀ ਆਈ ਐ 1 ਵਾਰੀ ਵੀ ਮੀਂਹ ਨੀ ਪਿਆ।
ਲੋ ਕਰ ਲੋ ਗੱਲ ਬਈ, ਕਾਂਗਰਸ ਵਾਲੇ ਬੱਦਲਾਂ ਦੇ ਵਿੱਚ ਡਾਂਗਾ ਮਾਰ ਕੇ ਮੀਂਹ ਪਵਾ ਦੇਣ। ਉਸ ਤੋਂ ਬਾਅਦ ਮੇਰੀ ਦਾਦੀ ਬੋਲੀ।
ਅੱਛਾ ਦਾਦੀ ਕੀ ਕਹਿੰਦੀ?
ਆ ਭੈਣੇ ਕਰਤਾਰ ਕੋਰੇ, ਸਰਕਾਰ ਤਾਂ ਸਰਕਾਰ, ਸਾਡੀ ਗਰੀਬਾਂ ਦੀ ਪਿੰਡਾਂ ਵਾਲਿਆਂ ਦੀ ਤਾਂ ਰੱਬ ਵੀ ਨੀ ਸੁਣਦਾ, ਦੇਖ ਲਾ 6 ਮਹੀਨੇ ਹੋ ਗਏ ਮੈਨੂੰ ਪਿਲਸਣ ਨਹੀਂ ਮਿਲੀ।
ਲੈ ਬੰਦਾ ਪੁੱਛੇ ਵੀ ਰੱਬ ਗਾਹ ਖਜ਼ਾਨਾ ਮੰਤਰੀ ਲੱਗਿਆ ਹੋਇਆ?
ਬਾਕੀ ਕੰਮ ਤਾਂ ਭੈਣੇ ਰੱਬ ਦੇ ਠੀਕ ਨੇ, ਪਰ ਇੱਕ ਕੰਮ ਮਾੜਾ ਹੈ, ਜਿਹੜਾ ਪੁਲਿਸ ਵਾਲਿਆਂ ਨੂੰ ਨੱਥ ਨਹੀਂ ਪਾਉਂਦਾ, ਜੇ ਖਾਣੇ ਦੇ ਬਾਲਾ ਹੀ ਤੰਗ ਕਰਦੇ ਨੇ।
ਲੈ ਹੁਣ ਇਹਨਾਂ ਨੂੰ ਕਿਹੜਾ ਸਮਝਾਵੇ ਵੀ ਪੰਜਾਬ ਦੇ DGP MS ਭੁੱਲਰ ਸਾਹਿਬ ਨੇ ਰੱਬ ਨਹੀਂ, ਇੰਨੇ ਨੂੰ ਮੇਰਾ ਦਾਦਾ ਆ ਗਿਆ।
ਅੱਛਾ ਦਾਦਾ ਕੀ ਬੋਲਿਆ?
ਲੈ ਆ ਗਈ ਆ ਵੱਡੀ ਕਾਲੀਆਂ ਦੀ ਹਮਾਇਤਣ, ਕੀ ਕੀਤਾ ਕਾਲੀਆਂ ਨੇ 5 ਸਾਲਾਂ ਚ, ਮੇਰੀ ਖੰਘ ਦਾ ਸੂਤ ਆਈ ਨੀ।
ਤੇ ਫੇਰ ਵੀ ਭਾਈ ਕਾਲੀ ਕਾਲੀ ਏ ਤੇ ਆ ਰਾਜੇ ਨੇ ਕਿਹੜਾ ਤੇਰੇ ਆ ਕੇ ਗਲੂਕੋਸ ਲਾਤਾ?
ਆ ਤਨੋ ਤੀਵੀਆਂ ਚ ਗੱਲ ਕਰਦਾ ਮੈਂ ਚੰਗਾ ਨਹੀਂ ਲੱਗਦਾ, ਫਿਰ ਕਹੇਗੀ ਬੋਲਦਾ। ਆ ਪਿਛਲੇ 5 ਸਾਲਾਂ ਦੇ ਵਿੱਚ ਨਿਹਾਲੇ ਕੀ ਨੂੰਹ ਦੀ ਕੁੱਖ ਤਾਂ ਹਰੀ ਨਹੀਂ ਹੋਈ।
ਤੇ ਮੈਂ ਦੇਖ ਲੂੰਗੀ ਵੀ ਅਗਲਿਆਂ ਨੂੰ ਵੀ ਨਿਹਾਲੇ ਕੀ ਨੂੰਹ ਦੀਆਂ ਕਿੰਨੀਆਂ ਕਲੋੜੀਆਂ ਬਣਾਉਂਦੇ ਨੇ।
ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਲੀਡਰ ਦੇਸ਼ ਸੇਵਾ ਕਰਦੇ ਆ ਕਿ ਖਾਨਦਾਨੀ ਵੈਦ ਆ।
ਕਮਾਲ ਹੈ ਯਾਰ, ਪਿੰਡਾਂ ਵਾਲੀਆਂ ਬੀਬੀਆਂ ਤਾਂ ਨਾ ਗੱਲਾਂ ਦੇ ਲੈਂਟਰ ਲਾ ਦਿੰਦੀਆਂ। ਲੈਂਟਰ
ਮੈਂ ਕਹਿੰਦਾ ਲੈਂਟਰ ਵਰਗੇ ਲੈਂਟਰ, ਇਹ ਤਾਂ ਲੈਂਟਰ ਉਦੋਂ ਲਾਉਂਦੀਆਂ ਜਦੋਂ ਕਿਸੇ ਵਿਆਹ ਸ਼ਾਦੀ ਤੇ ਜਾਂਦੀਆਂ, ਉੱਥੇ ਨਜ਼ਾਰਾ ਦੇਖਣ ਵਾਲਾ ਹੁੰਦਾ, ਬੀਬੀਆਂ ਤੇ ਬੀਬੀਆਂ ਵੱਜਦੀਆਂ ਫਿਰਦੀਆਂ ਹੁੰਦੀਆਂ।
ਜਦੋਂ ਮੇਜ਼ ਤੇ ਜਲੇਬੀਆਂ ਸਜੀਆਂ, ਰਸਗੁੱਲੇ ਤੇ ਬਰਫੀਆਂ ਲੱਗੀਆਂ, ਫਿਰ ਬੀਬੀਆਂ ਚ ਬੀਬੀਆਂ
ਰਾਹੋ ਨੀ ਪੈਣੇ,
ਫਿਰ ਬੀਬੀਆਂ ਚ ਬੀਬੀਆਂ ਵੱਜੀਆਂ ਪਨੀਰ ਦੇ ਪਕੌੜੇ ਦੇ।
ਬਿਜਲੀ ਵਾਲਾ ਆ ਗਿਆ ਮੀਟਰ ਚੈੱਕ ਕਰਨ, ਉਹਦੇ ਨਾਲ ਪੈ ਗਿਆ ਪੰਗਾ।
ਕਿਵੇਂ?
ਓ ਬੀਬੀ ਕੋਈ ਘਰੇ ਹੈ?
ਹਾਂ ਭਾਈ ਦੱਸ।
ਓ ਬੀਬੀ ਮੈਂ ਮੀਟਰ ਦੇਖਣ ਆਇਆ। ਓ ਬੀਬੀ ਆ ਮੀਟਰ ਨੂੰ ਕੁੰਡੀ ਲੱਗੀ ਹੋਈ ਹੈ।
ਬੂ ਮੈਂ ਮਰ ਜਾ, ਮੁੰਡਾ ਕਾਲੀ ਕਾਲੀ ਚ ਲਾਉਣੀ ਭੁੱਲ ਗਿਆ, ਪਹਿਲਾਂ 2 ਸਾਲ ਹੋ ਗਏ ਕਦੇ ਨਹੀਂ ਭੁੱਲਿਆ। ਪੁੱਤ ਫੜਾਈ ਮਾੜਾ ਜਿਹਾ ਲਾ ਕੇ ਮੈਨੂੰ।
ਆ ਬੀਬੀ ਕੁੰਡੀ ਤਾਂ ਮੈਂ ਫੇਰ ਫੜਾਉਣਾ, ਪਹਿਲਾਂ ਤੁਹਾਡਾ ਮੀਟਰ ਦੇਖ ਲਾ।
ਦੇਖ ਲੈ।
ਓ ਬੀਬੀ ਮੀਟਰ ਤਾਂ ਤੁਹਾਡਾ ਖੜਾ ਹੈ।
ਬੇ ਫੋਟ, ਲੋਕਾਂ ਦੇ ਮੀਟਰ ਕਿਹੜਾ ਸੜਕਾਂ ਤੇ ਭੱਜੇ ਫਿਰਦੇ ਨੇ।
ਓ ਬੀਬੀ ਮੇਰਾ ਮਤਲਬ ਹੈ ਕਿ ਤੁਹਾਡੀ ਕੋਈ ਜੁਨਟ ਨਹੀਂ ਮੱਚੀ ਹੋਈ।
ਹਾਂ ਬੋਲੀਆਂ ਗੱਲਾਂ ਕਰਦਾ, ਨਪੁੱਤਿਆਂ ਦੀ ਬੱਤੀ ਤਾਂ ਆਉਂਦੀ ਨਹੀਂ, ਜੁਨਟਾਂ ਕਿ ਹੁਣ ਚੁੱਲ੍ਹੇ ਤੇ ਰੱਖ ਕੇ ਮਚਾਵਾਂ।
ਯਾਰ ਪਿੰਡਾਂ ਵਿੱਚ ਜੁਨਟਾਂ ਭਾਵੇਂ ਮੱਚਣ ਚਾਹੇ ਨਾ, ਪਰ ਬਿਜਲੀ ਦਾ ਬਿੱਲ ਤਾਂ ਆਇਆ ਹੀ ਰਹਿੰਦਾ।
ਬਿੱਲਾਂ ਦੀ ਕੀ ਗੱਲ ਕਰਦਾ ਹੈ, ਮਹਿੰਗਾਈ ਬਹੁਤ ਹੈ, ਬੰਦਾ 1 ਬਿੱਲ ਭਰ ਕੇ ਮੁੜਦਾ ਨਹੀਂ, ਦੂਜਾ ਪਹਿਲਾਂ ਹੀ ਤਿਆਰ ਰਹਿੰਦਾ।
ਅਸੀਂ ਰਹੀਏ ਸਦਾ ਸੂਰੀ ਉੱਤੇ ਟੰਗੇ ਟੰਗੇ, ਜਾਨ ਕੱਚੀ ਜਾਂਦੇ ਨਿੱਤ ਨਵੇਂ ਪੰਗੇ ਪੰਗੇ।
ਕਿਉਂ ਕੀ ਗੱਲ ਹੋ ਗਈ ਭਾਈ ਸਾਹਿਬ?
ਅਸੀਂ ਰਹੀਏ ਸਦਾ ਸੂਰੀ ਉੱਤੇ ਟੰਗੇ ਟੰਗੇ, ਜਾਨ ਕੱਚੀ ਜਾਂਦੇ ਨਿੱਤ ਉਤਾਰਿਆ ਕੇ।